ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸਾਂ, ਜਿਸ ਦਾ ਸਿਰਲੇਖ ਹੈ ਵਿਜੇ ਸਿੰਘ। ਆਓ ਉਸਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਚੌਥਾ ਕਾਂਡ, ਮਾਪਿਆਂ ਦੇ ਰਾਮ ਲਾਲ ਅਤੇ ਖਾਲਸੇ ਜੀ ਦੇ ਵਿਜੇ ਸਿੰਘ ਜੀ ਘਰ ਤੋਂ ਨਿਕਲ ਕੇ ਆਪਣੀ ਸਿੰਘਣੀ ਅਰ ਭੁਜੰਗੀ ਸਮੇਤ ਲਾਹੌਰ ਸ਼ਹਿਰ ਦੇ ਉਜਾੜ ਬਾਜ਼ਾਰਾਂ ਥਾਣੀ ਹੁੰਦੇ ਹੋਏ ਇੱਕ ਐਸੇ ਆਦਮੀ ਦੇ ਘਰ ਪਹੁੰਚੇ ਜੋ ਸਿੰਘ ਤਾਂ ਨਹੀਂ ਸੀ, ਪਰ ਜਿਸ ਦੇ ਜੀਵਨ ਦਾ ਸਾਰਾ ਵਤੀਰਾ ਸਿੱਖਾਂ ਵਾਲਾ ਸੀ। ਕੇਵਲ ਕੇਸਾ ਧਾਰ ਹੀ ਨਹੀਂ ਸੀ, ਇਸ ਪੁਰਖ ਨੇ ਆਪਣਾ ਧਰਮ ਇਹ ਬਣਾਇਆ ਹੋਇਆ ਸੀ ਕਿ ਵੇਲੇ ਕੁਵੇਲੇ ਸਿੰਘਾਂ ਨੂੰ ਘਰ ਵਿੱਚ ਲੁਕਾ ਛੁਪਾ ਕੇ ਆਸਰਾ ਦੇਵੇ। ਭਾਵੇਂ ਇਸ ਦਾ ਜੀ ਤਾਂ ਬਹੁਤ ਚਾਹੁੰਦਾ ਸੀ ਕਿ ਕੇਸਾ ਧਾਰੀ ਸਿੰਘ ਸਜੇ, ਪਰੰਤੂ ਪਰਉਪਕਾਰ ਦੀ ਖਾਤਰ ਤਕਲੀਫ ਝੱਲ ਕੇ ਵੀ ਅਤੇ ਇਹ ਖਿਆਲ ਕਰਕੇ ਕਿ ਭਾਵੇਂ ਹੋਰ ਜਨਮ ਵੀ ਧਾਰਨਾ ਪਵੇ, ਪਰ ਸਿੰਘਾਂ ਦੀ ਸਹਾਇਤਾ ਜ਼ਰੂਰ ਕਰਨੀ ਹੈ। ਇਸ ਨੇ ਆਪਣੇ ਆਪ ਨੂੰ ਸਹਿਜਧਾਰੀ ਦੀ ਸ਼ਕਲ ਵਿੱਚ ਹੀ ਰੱਖਿਆ ਹੋਇਆ ਸੀ। ਉਸ ਸਮੇਂ ਐਸੀ ਕਈ ਹੋਰ ਪਰਉਪਕਾਰੀ ਵੀ ਸਨ ਜੋ ਆਪਣੇ ਅਸੂਲਾਂ ਕਰਕੇ ਤਾਂ ਸਿੱਖ ਸਨ, ਪਰ ਸ਼ਕਲ ਸੂਰਤ ਸਿੱਖਾਂ ਵਾਲੀ ਨਹੀਂ ਰੱਖਦੇ ਸਨ, ਸਗੋਂ ਬਾਹਰਲੀ ਵਰਤੋਂ ਵੀ ਐਸੀ ਰੱਖਦੇ ਸਨ ਕਿ ਜਿਸ ਤੋਂ ਪੱਕੇ ਹਿੰਦੂ ਜਾਪਣ। ਸਿੱਖਾਂ ਨੂੰ ਬਿਪਤਾ ਪਈ, ਪਰ ਇਹ ਲੋਕ ਬਹੁਤ ਮਦਦ ਕਰਦੇ ਹੁੰਦੇ ਸਨ। ਪੰਥ ਦੇ ਦੀਵਾਨਾਂ ਵਿੱਚ ਭੁੱਲਾਂ ਦੀਆਂ ਤਨਖਾਹਾਂ ਵੀ ਬਖਸ਼ਾਇਆ ਕਰਦੇ ਸਨ। ਵਿਜੇ ਸਿੰਘ ਜੀ ਜਦ ਇਸ ਘਰ ਪਹੁੰਚੇ ਤਾਂ ਲਾਲਾ ਲੀਲਾ ਰਾਮ ਨੇ, ਜੋ ਘਰ ਦਾ ਮਾਲਕ ਸੀ, ਇਹਨਾਂ ਦੀ ਖਾਤਰ ਕੀਤੀ ਔਰ ਆਪਣੀ ਹਵੇਲੀ ਦੇ ਉਸ ਅਸਥਾਨ ਵਿੱਚ ਉਤਾਰਾ ਦਿੱਤਾ ਕਿ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਸੀ ਔਰ ਨਾ ਢੂੰਡ ਕਰਨ 'ਤੇ ਹੀ ਪਤਾ ਲੱਗ ਸਕਦਾ ਸੀ। ਇਸ਼ਨਾਨ ਪਾਣੀ ਕਰਕੇ ਸਭ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਅਤੇ ਫਿਰ ਪ੍ਰਸ਼ਾਦ ਛਕਿਆ। ਰਾਤ ਦੇ ਵੇਲੇ ਪੰਥ ਦੀ ਔਖਿਆਈ ਦਾ ਵਰਣਨ ਚੱਲ ਪਿਆ ਕਿ ਅੰਮ੍ਰਿਤਸਰ ਵਿੱਚੋਂ ਸਿੰਘ ਕੱਢ ਦਿੱਤੇ ਜਾਣ ਦਾ ਹੁਕਮ ਚੱਲਾ ਗਿਆ ਹੈ। ਗੁਰਦਾਸਪੁਰ ਤੀਕ ਜਿੱਥੇ ਸਿੰਘਾਂ ਨੇ ਕਬਜ਼ੇ ਕੀਤੇ ਸਨ, ਸਭ ਖੋਏ ਜਾ ਰਹੇ ਹਨ। ਗਸ਼ਤੀ ਫੌਜ ਸਾਰੇ ਪੰਜਾਬ ਵਿੱਚ ਫਿਰ ਰਹੀ ਹੈ ਔਰ ਥਾਂ ਥਾਂ ਪੁਰ ਕੱਚੇ ਕੋਠੇ ਪਾ ਕੇ ਚੌਕੀਆਂ ਪੈਰੇ ਬੈਠ ਰਹੇ ਹਨ। ਖਾਲਸੇ ਦੇ ਸਾਰੇ ਜਥੇ ਜਿਨ੍ਹਾਂ ਨੇ ਸਿਰ ਕੱਢੇ ਸਨ, ਕਿਤੇ ਕਿਤੇ ਕੁਛ ਡਟੇ ਹਨ, ਪਰ ਕਈ ਬਾਰਾਂ ਬੰਨਾਂ ਪਹਾੜਾਂ ਦੀਆਂ ਕੁੱਖਾਂ ਵਿੱਚ ਜਾ ਲੁਕੇ ਹਨ। ਪਰ ਵਿਚਾਰੇ ਗਰੀਬ ਗ੍ਰਸਤੀ ਕੀ ਕਰਨ, ਮਾਰੇ ਜਾ ਰਹੇ ਹਨ। ਗੱਜਣ ਸਿੰਘ, ਖਾਲਸਾ ਜੀ ਆਪਨੇ ਅੱਜ ਦਾ ਸਾਕਾ ਨਹੀਂ ਸੁਣਿਆ? ਮੱਝਾ ਸਿੰਘ, ਨਹੀਂ ਜੀ, ਕੀ ਹੋਇਆ? ਗੱਜਣ ਸਿੰਘ, ਸ੍ਰੀ ਵਾਹਿਗੁਰੂ ਸੱਜਣ ਸਿੰਘ ਜੀ ਸ਼ਹੀਦ ਹੋ ਗਏ। ਸਾਰੇ ਸਿੰਘ, ਹੈਂ, ਕੀ ਭਾਈ ਸਾਹਿਬ ਸਾਨੂੰ ਛੱਡ ਗਏ? ਗੱਜਣ ਸਿੰਘ, ਮੈਂ ਤੁਹਾਨੂੰ ਉਹਨਾਂ ਦੀ ਵਿਥਿਆ ਸੁਣਾਵਾਂ। 5 ਦਿਨ ਤੱਕ ਭਾਈ ਉਰੀ ਸਿੰਘਣੀ ਅਤੇ ਪੁੱਤਰਾਂ ਸਮੇਤ ਕੈਦ ਰਹੇ ਹਨ, ਅੰਤ ਤੱਕ ਉਹਨਾਂ ਨੂੰ ਨਹੀਂ ਦਿੱਤਾ ਗਿਆ। 5 ਦਿਨ ਉਹਨਾਂ ਨੇ ਭੁੱਖ ਅਤੇ ਕਸ਼ਟ ਵਿੱਚ ਸਹਾਰੇ। ਉਹਨਾਂ ਦੇ ਨਿਆਣੇ ਬਾਲ ਵੀ ਹਾਏ ਭੁੱਖ ਦੇ ਦੁੱਖ ਕਿਸ ਤਰ੍ਹਾਂ ਬਿਤਾਉਂਦੇ ਰਹੇ, ਅਡੋਲ ਅਤੇ ਜੇਰੇ ਵਿੱਚ ਰਹੇ ਹਨ। ਬੰਦੀ ਖਾਨੇ ਦਾ ਦਰੋਗਾ ਮਹਿਮਾ ਕਰਦਾ ਨਹੀਂ ਰਜਦਾ। ਅੱਜ ਸਵੇਰੇ ਸਭਨਾਂ ਨੂੰ ਮੰਡੀ ਵਿੱਚ ਲਿਆ ਕੇ ਪਹਿਲੇ ਤਾਂ ਉਹਨਾਂ ਦੇ ਦੋਹਾਂ ਪੁੱਤਰਾਂ ਨੂੰ ਉਹਨਾਂ ਦੇ ਸਾਹਮਣੇ ਮਾਰਿਆ, ਫਿਰ ਉਹਨਾਂ ਦੀ ਸਿੰਘਣੀ ਨੂੰ ਸ਼ਹੀਦ ਕੀਤਾ ਔਰ ਸਭ ਤੋਂ ਮਗਰੋਂ ਸਿੰਘ ਹੋਰਾਂ ਨੂੰ ਅਤ ਬੇਦਰਦੀ ਨਾਲ ਸ਼ਹੀਦ ਕੀਤਾ। ਹੱਥ ਪੈਰ ਉਹਨਾਂ ਦੇ ਰੁੱਖ ਨਾਲ ਕੱਸ ਦਿੱਤੇ ਸਨ, ਹਿੱਲਣ ਜੋਗੇ ਤਾਂ ਸਨ ਹੀ ਨਹੀਂ। ਹੇ ਕਰਤਾਰ, ਖਲਕਤ ਤਰਾਸ ਤਰਾਸ ਕਰ ਉੱਠੀ ਔਰ ਜਣਾ ਖਣਾ ਇਹੋ ਕਹਿ ਰਿਹਾ ਸੀ ਕਿ ਹੁਣ ਮੁਗਲਾਂ ਦਾ ਰਾਜ ਕੋਈ ਦਿਨ ਦਾ ਪੁਰਾਉਣਾ ਹੈ। ਬਹੁਤ ਸਾਰੇ ਲੋਕ ਤਾਂ ਵੇਖ ਨਹੀਂ ਸਕੇ, ਨੱਸ ਗਏ, ਪਰ ਭਾਈ ਜੀ ਕਿਸ ਪ੍ਰੇਮ ਨਾਲ ਪਾਠ ਕਰਦੇ ਸਨ। ਛੇਕੜ ਨੂੰ ਆਵਾਜ਼ ਚੁੱਪ ਹੋ ਗਈ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭ ਗਿਆ। ਇਹ ਦਰਦਨਾਕ ਸਮਾਚਾਰ ਸੁਣ ਕੇ ਸਭ ਦੇ ਕਲੇਜੇ ਕੰਬ ਗਏ, ਅੱਖਾਂ ਵਿੱਚ ਜਲ ਅਤੇ ਦਿਲਾਂ ਵਿੱਚ ਰੋਹ ਭਰ ਗਿਆ। ਆ ਬਣੀ ਦਾ ਕੀ ਦਾਰੂ? ਮੱਝਾ ਸਿੰਘ, ਸਿੰਘ ਜੀ ਭਾਈ ਸਾਹਿਬ ਫੜੇ ਕਿ ਕੁਰ ਗਏ? ਗੱਜਣ ਸਿੰਘ, ਉਹ ਸੁਕੜੀ ਪ੍ਰੇਤ, ਉਸਨੇ ਵਿਸ਼ਾਘਾਤ ਕੀਤਾ ਹੈ। ਵਿਜੇ ਸਿੰਘ, ਓਹੋ, ਕੀ ਉਹ ਐਸਾ ਦੁਸ਼ਟ ਹੈ? ਮੈਨੂੰ ਸੰਸਾ ਤਾਂ ਫੁਰਿਆ ਕਰਦਾ ਸੀ ਕਿ ਇਹ ਕੋਈ ਸਾਫ ਦਿਲ ਪੁਰਖ ਨਹੀਂ ਹੈ, ਪਰ ਅੱਜ ਪੂਰਾ ਪਤਾ ਲੱਗਾ। ਹੇ ਕਰਤਾਰ, ਕਿਹੇ ਕਿਹੇ ਪਗਿਆੜ ਗਊਆਂ ਦੀ ਸੂਰਤ ਵਿੱਚ ਫਿਰ ਰਹੇ ਹਨ। ਦਿੱਲੀ ਪੰਨ ਸਿੰਘ, ਖਾਲਸਾ ਜੀ ਕੀ ਕਰੀਏ, ਗੁਰੂ ਦਾ ਭਾਣਾ ਹੀ ਐਸਾ ਹੈ, ਕਿਸੇ ਦਾ ਕਸੂਰ ਨਹੀਂ। ਮਹਾਰਾਜ ਨੂੰ ਇਹੋ ਮਨਜ਼ੂਰ ਹੈ ਕਿ ਮੇਰੇ ਪਿਆਰੇ ਸ਼ਹੀਦ ਹੋਣ, ਪਾਪ ਮੁਗਲਾਂ ਦੇ ਜ਼ਿੰਮੇ ਰਹੇ, ਉਹਨਾਂ ਦਾ ਬੇੜਾ ਗਰਕ ਹੋਵੇ, ਰਾਜ ਝਬਦੇ ਨਸ਼ਟ ਹੋਵੇ। ਮੁਗਲ ਦਮਨ ਸਿੰਘ, ਜੀ ਸੱਚ ਹੈ। ਹੁਣ ਦੱਸੋ ਕਿ ਕੀ ਇਹ ਹਾਲ ਇੱਦਾਂ ਹੀ ਰਹੂ? ਲਾਹੌਰ ਵਿੱਚ ਸਿੰਘ ਸ਼ਹੀਦ ਹੁੰਦੇ ਹਨ ਔਰ ਸਿੰਘਾਂ ਦੇ ਘਾਣ ਬੱਚੇ ਪੀੜੀਂਦੇ ਹਨ। ਖਾਲਸਾ ਤਾਂ ਬਨ ਵਿੱਚ ਲੁਕ ਰਿਹਾ ਹੈ ਅਤੇ ਇਹਨਾਂ ਪਿਛਲਿਆਂ ਦਾ ਕੀ ਹਾਲ? ਵਿਜੈ ਸਿੰਘ, ਫਿਰ ਹੁਣ ਇਉਂ ਕਰੀਏ ਕਿ ਕੋਈ ਢੱਬ ਪੰਥ ਨੂੰ ਇਕੱਠੇ ਕਰਨ ਦਾ ਕਰੀਏ। ਠੱਕ ਠੱਕ ਠੱਕ, ਹੈਂ ਇਹ ਕੀ ਹੋਇਆ? ਹਵੇਲੀ ਦੇ ਬੂਹੋਂ ਖੜਕੇ ਪੱਲੋ ਪੱਲੀ ਵਿੱਚ ਲਾਲਾ ਲੀਲਾ ਰਾਮ ਦਮ ਚੜ੍ਹੇ ਹੋਏ ਆ ਪਹੁੰਚੇ ਅਤੇ ਬੋਲੇ, ਖਾਲਸਾ ਜੀ ਕੂਚ ਕਰੋ, ਅੱਜ ਮਾਰੇ ਗਏ। ਸਰਕਾਰੇ ਖਬਰ ਹੋ ਗਈ ਹੈ, ਪਿਆਦੇ ਸਵਾਰ ਬਾਰ ਆ ਰਹੇ ਹਨ। ਰਾਘੋ ਸਿੰਘ, ਫਿਰ ਕੀ ਡਰ ਹੈ, ਹੁਣੇ ਜੰਗ ਕਰਦੇ ਹਾਂ। ਲਾਲਾ ਜੀ ਸੱਚ ਹੈ, ਪਰ ਇਸ ਠਾਹਰ ਨੂੰ ਬਣੀ ਰਹਿਣ ਦਿਓ, ਕਈ ਵੇਲੇ ਖਾਲਸੇ ਦੇ ਕੰਮ ਆਵੇਗੀ, ਨਹੀਂ ਤਾਂ ਤੁਸੀਂ ਲਾਹੌਰ ਵਿੱਚ ਆਸਰਾ ਗੁਆ ਬੈਠੋਗੇ। ਵਿਜੈ ਸਿੰਘ, ਫਿਰ ਪਰਉਪਕਾਰੀ ਮਹਾਰਾਜ ਜੀ ਕੋਈ ਪਿਛਵਾੜੇ ਦਾ ਰਾਹ ਦੱਸੋ, ਹਰਨ ਹੋ ਜਾਈਏ। ਲਾਲਾ ਜੀ ਇੱਕ ਗਹਿਰੀ ਸੋਚ ਔਰ ਧੀਰਜ ਨਾਲ ਪੌੜੀਆਂ ਦੀ ਬੁਖਾਰਚੀ ਵੱਲ ਗਏ। ਟੁੱਟਾ ਖੁੱਬਾ ਅਸਬਾਬ ਔਰ ਬੋਰੀਆਂ ਅਤੇ ਜੁੱਲੇ ਜੋ ਬੁਖਾਰਚੀ ਵਿੱਚ ਪਏ ਸਨ ਕੱਢੇ, ਔਰ ਇੱਕ ਮਿੱਟੀ ਰੰਗੀ ਪੱਥਰ ਦੀ ਸਿਲ ਜੋ ਬੁਖਾਰਚੀ ਦੇ ਲੰਬਾ ਚੁੜਾ ਦੇ ਬਰਾਬਰ ਵਿਛੀ ਪਈ, ਧਰਤੀ ਨਾਲ ਇੱਕ ਜਿੰਦ ਹੋਈ ਪਈ ਜਾਪਦੀ ਸੀ, ਕਾਟੇ ਨਾਲੋਂ ਸਾਫ਼ ਕੀਤੀ। ਕੰਧ ਦੇ ਵਿੱਚ ਇੱਕ ਨਿੱਕਾ ਜਿਹਾ ਛੇਕ ਸੀ, ਉਸ ਛੇਕ ਵਿੱਚ ਇੱਕ ਸੀਖ ਪਾ ਕੇ ਠੋਕੀ ਤਾਂ ਹੇਠਲੀ ਸਿਲ ਉੱਚੀ ਹੋ ਆਈ। ਦੋ ਸਰੀਰਾਂ ਨੇ ਹੱਥ ਪਾ ਕੇ ਸਿਲ ਚੁੱਕ ਲਈ, ਹੇਠਾਂ ਇੱਕ ਲੋਹੇ ਦੀ ਚਾਦਰ ਵਿਛੀ ਹੋਈ ਸੀ। ਇਸ ਦੇ ਵਿੱਚ ਫਿਰ ਇੱਕ ਨਿੱਕਾ ਜਿਹਾ ਛੇਕ ਸੀ, ਜਿਸ ਵਿੱਚ ਸਿਲਾਈ ਫੇਰਨ ਨਾਲ ਹੇਠ ਦੀ ਚਾਦਰ ਵਿੱਚੋਂ ਦੋ ਤਖਤੇ ਹੋ ਗਏ। ਇਹ ਸਿਲਾਈ ਫੇਰਨ ਨਾਲ ਇਹ ਬੂਹਿਆਂ ਵਾਂਗ ਹੇਠਾਂ ਖਿਸਕ ਕੇ ਕੰਧ ਨਾਲ ਜਾ ਲੱਗੇ ਔਰ ਖੂਹ ਜਿਹਾ ਪ੍ਰਤੀਤ ਹੋਣ ਲੱਗਾ। ਬੜੀ ਫੁਰਤੀ ਨਾਲ ਖਾਲਸਾ ਜੀ ਨੂੰ ਸੈਨਤ ਕਰਕੇ ਲਾਲਾ ਜੀ ਨੇ ਹੇਠ ਉਤਾਰਿਆ ਔਰ ਇਹ ਸੁਗੰਧ ਦਿੱਤੀ ਕਿ ਕਦੀ ਜੀਵਦੇ ਜੀ ਇਸ ਸੁਰੰਗ ਦਾ ਨਾਮ ਨਹੀਂ ਲੈਣਾ, ਔਰ ਦੋ ਦੀਵੇ ਦੇ ਕੇ ਕਿਹਾ, ਸਿੱਧੇ ਤੁਰੀ ਜਾਇਓ, ਸੱਜੇ ਹੱਥ ਨਾ ਮੁੜਨਾ, ਉੱਧਰ ਕਿਲੇ ਵਾਲੇ ਪਾਸੇ ਨੂੰ ਰਸਤਾ ਹੈ ਔਰ ਬਾਹਰੋਂ ਬੰਦ ਕੀਤਾ ਹੋਇਆ ਹੈ, ਔਰ ਸਿੱਧੇ ਤੁਰੇ ਜਾਣਾ। ਕੁਝ ਵਾਟ ਲੰਘ ਕੇ ਇੱਕ ਪੱਥਰ ਆਵੇਗਾ, ਉਸ ਦੇ ਅੱਧ ਵਿੱਚ ਇੱਕ ਛੇਦ ਹੋਵੇਗਾ, ਸੀਖ ਪਾ ਕੇ ਦੱਬੋਗੇ ਤਾਂ ਉਹ ਕੰਧ ਵਿੱਚ ਸਰਕ ਜਾਵੇਗਾ ਔਰ ਕੱਚੀ ਮਿੱਟੀ ਦਾ ਢੇਰ ਦਿਸੇਗਾ। ਇਸ ਨੂੰ ਧਾਕੇ ਨਾਲ ਡੇਗ ਕੇ ਬਾਹਰ ਨਿਕਲ ਕੇ ਸਾਰੇ ਜੀ ਸੰਭਾਲ ਲੈਣੇ, ਫਿਰ ਉਸ ਸਿਲ ਨੂੰ ਜੋ ਕੰਧ ਵਿੱਚ ਸਰਕੀ ਹੋਈ ਹੋਵੇਗੀ ਉਸ ਦੇ ਬਾਹਰਲੇ ਉਭਾਰ ਤੋਂ ਫੜ ਕੇ ਖਿੱਚਣਾ, ਉਹ ਤੁਰ ਪਵੇਗੀ। ਜਦੋਂ ਕੰਨ ਨਾਲ ਮਿਲ ਕੇ ਇੱਕ ਪਟਕ ਦੀ ਆਵਾਜ਼ ਆਵੇ ਤਾਂ ਸਮਝਣਾ ਕਿ ਬੂਹਾ ਮੀਟਿਆ ਗਿਆ ਹੈ। ਫਿਰ ਮਿੱਟੀ ਨਾਲ ਸਿੱਲਾਂ ਨੂੰ ਕੱਜ ਕੇ ਜਿੱਧਰ ਰਾਹ ਮਿਲੇ ਪਧਾਰ ਜਾਣਾ। ਫਤਿਹ ਗਜਾ ਕੇ ਖਾਲਸਾ ਸੁਰੰਗ ਵਿੱਚ ਲੋਪ ਹੋ ਗਿਆ ਅਤੇ ਲਾਲਾ ਜੀ ਨੇ ਉਹਨਾਂ ਹਿਕਮਤਾਂ ਨਾਲ ਫਿਰ ਮੋਗਾ ਬੰਦ ਕੀਤਾ। ਮਾਨੋ ਇੱਥੇ ਕੁਝ ਹੈ ਹੀ ਨਹੀਂ ਸੀ, ਔਰ ਮਹਿਲਾ ਕੁਚੈਲਾ ਅਸਬਾਬ ਉੱਤੇ ਸਿੱਟ ਕੇ ਆਪਣੇ ਕਮਰੇ ਵਿੱਚ ਅੰਦਰਲੇ ਰਸਤੇ ਜਾ ਕੇ ਲੇਟ ਗਏ। ਇਹ ਸਾਰਾ ਕੰਮ ਲਾਲਾ ਜੀ ਬੜੀ ਫੁਰਤੀ ਵਿੱਚ ਭੁਗਤਾ ਗਏ ਸਨ, ਔਰ ਬਾਹਰਲੀ ਫੌਜ ਨੂੰ ਜੋ ਇਸ ਹਵੇਲੀ ਦੀ ਇੱਟ ਇੱਟ ਖੜਕਾਉਣ ਨੂੰ ਆਈ ਸੀ, ਸ਼ੱਕ ਫੁਰਨੇ ਦਾ ਸਮਾਂ ਵੀ ਨਾ ਲੱਜਾ ਕਿ ਅੰਦਰ ਇੰਨੇ ਚਿਰ ਵਿੱਚ ਕੀ ਸਿਤਮ ਹੋ ਗਿਆ ਹੈ। ਪਰ ਤਦ ਵੀ ਬਾਹਰਲਾ ਬੂਹਾ ਖੁੱਲ੍ਹ ਚੁੱਕਾ ਸੀ ਔਰ ਸਿਪਾਹੀ ਬਾਹਰਲੇ ਵਿਹੜੇ ਵਿੱਚ ਆ ਪਹੁੰਚੇ ਸਨ, ਕਿਉਂਕਿ ਲਾਲਾ ਜੀ ਦੇ ਇੱਕ ਨਵੇਂ ਨੌਕਰ ਨੇ ਜੋ ਇਸ ਦੁਸ਼ਟ ਮਨਸੂਬੇ ਵਿੱਚ ਮੁਖਬਰੀ ਦਾ ਇੱਕ ਚਲਦਾ ਪੁਰਜ਼ਾ ਔਰ ਇਸੇ ਕੰਮ ਲਈ ਨੌਕਰ ਰਖਾਇਆ ਗਿਆ ਸੀ, ਬੂਹਾ ਖੋਲ੍ਹ ਦਿੱਤਾ ਸੀ। ਪਰ ਲਾਲਾ ਜੀ ਵੀ ਇੱਕ ਭਾਰੇ ਅਕਲੀਏ ਅਤੇ ਜਾਣਕਾਰ ਸਨ, ਆਪ ਨੂੰ ਵਿਹਲੇ ਸਿਰ ਖਬਰ ਮਿਲ ਗਈ ਸੀ, ਪਰ ਪਹਿਲੀ ਆਵਾਜ਼ ਤੋਂ ਹੀ ਪਛਾਣ ਗਏ ਸਨ ਕਿ ਤੁਰਕਾਂ ਦੀ ਫੌਜ ਆ ਗਈ ਹੈ। ਇਸੇ ਲਈ ਤੁਰਤ ਫੁਰਤ ਬਾਨ ਨੂੰ ਬੰਨ ਲਿਆ, ਜੇ ਕਦੇ ਇੱਕ ਘੜੀ ਦੀ ਢਿੱਲ ਕਰਦੇ ਤਦ ਕੁਝ ਵੀ ਨਾ ਬਣਦਾ। ਹੁਣ ਲੀਲਾ ਰਾਮ ਦਾ ਨੌਕਰ ਜੋ ਬਾਹਰੋਂ ਸਿਪਾਹੀਆਂ ਦੇ ਨਾਲ ਆਇਆ ਸੀ ਅਤੇ ਦੋ ਸਿਪਾਹੀ ਲਾਲਾ ਜੀ ਦੇ ਸੌਣ ਦੇ ਕੋਠੇ ਦਾ ਬੂਹਾ ਭੰਨ ਰਹੇ ਸਨ ਔਰ ਟਹਾਰਾਂ ਮਾਰ ਰਹੇ ਸਨ, ਲਾਲਾ ਜੀ ਬੂਹਾ ਖੋਲ੍ਹੋ। ਇਸ ਵੇਲੇ ਲਾਲਾ ਜੀ ਦਾ ਇੱਕ ਸੱਚਾ ਸੇਵਕ ਸਿਪਾਹੀਆਂ ਨੂੰ ਕਹਿੰਦਾ ਸੁਣਾਈ ਦਿੰਦਾ ਸੀ ਕਿ ਲਾਲਾ ਜੀ ਦਾ ਚਿੱਤ ਕੁਝ ਸੁਖਾਲਾ ਨਹੀਂ ਹੈ ਅਤੇ ਇਸ ਵੇਲੇ ਜ਼ਰਾ ਅੱਖ ਲੱਗ ਗਈ ਹੋਣੀ ਹੈ। ਪਰ ਉਹਨਾਂ ਦੇ ਜ਼ੋਰ ਦੇਣ 'ਤੇ ਇਸਨੇ ਵੀ ਆਵਾਜ਼ਾਂ ਮਾਰੀਆਂ ਤਾਂ ਲਾਲਾ ਜੀ ਨੇ ਆਵਾਜ਼ ਦਿੱਤੀ ਔਰ ਬੂਹਾ ਖੋਲ੍ਹ ਕੇ ਅੱਖਾਂ ਮਲਦੇ ਮਲਦੇ ਅੱਧੀ ਧੋਤੀ ਤੇੜ ਅਤੇ ਅੱਧੀ ਸਿਰ ਪੁਰ ਕੀਤੇ ਬਾਹਰ ਨਿਕਲੇ। ਸਿਪਾਹੀਆਂ ਨੂੰ ਦੇਖ ਕੇ ਅਚਰਤਾ ਵਿੱਚ ਪੁੱਛਣ ਲੱਗੇ ਕਿ ਕੀ ਹੋਇਆ। ਇੱਕ ਸਿਪਾਹੀ ਨੇ ਕਹਿ ਸੁਣਾਇਆ ਕਿ ਆਪ ਦੇ ਘਰ ਬਹੁਤ ਸਾਰੇ ਸਿੱਖਾਂ ਦੇ ਲੁਕਣੇ ਦੀ ਸੂਹ ਪਾ ਕੇ ਇਹ ਲੈਗਾਰ ਆਈ ਹੈ। ਲੈਗਾਰ ਆਈ ਹੈ ਤੋਂ ਭਾਵ ਤਾਵਾ ਆਇਆ ਹੈ। ਸੋ ਚਲੋ ਬਾਹਰਲੇ ਵਿਹੜੇ ਵਿੱਚ ਕੁਤਵਾਲ ਸਾਹਿਬ ਬੈਠੇ ਯਾਦ ਕਰਦੇ ਹਾਂ ਲੀਲਾ। ਝੂਠ ਝੂਠ ਝੂਠ, ਮੈਂ ਤੇ ਮੇਰੇ ਘਰ ਸਿੱਖ ਹੈ, ਪਰ ਅੱਛਾ ਸੱਚ ਨੂੰ ਕਾਹਦਾ ਡਰ ਹੈ, ਮੈਂ ਕੱਪੜੇ ਪਾ ਲਵਾਂ। ਸਿਪਾਹੀ, ਨਹੀਂ, ਇਸੇ ਤਰ੍ਹਾਂ ਹੀ ਹੁਕਮ ਹੈ ਚੱਲਣੇ ਦਾ। ਲੀਲਾ, ਬਹੁਤ ਭਲਾ। ਔਰ ਚੁੱਪ ਕਰਕੇ ਉਸ ਦੇ ਨਾਲ ਉਹ ਤੁਰੇ। ਵਿਹੜੇ ਵਿੱਚ ਪਹੁੰਚੇ ਤੇ ਕੁਤਵਾਲ ਸਾਹਿਬ ਨੂੰ ਸਲਾਮ ਕਰਕੇ ਅਦਬ ਨਾਲ ਜਾ ਖੜ੍ਹੇ ਹੋਏ ਔਰ ਚਾਰ ਚੁਫੇਰੇ ਦੱਬੀ ਨਜ਼ਰ ਕਰਕੇ ਤਾੜ ਗਏ ਕਿ ਮੇਰੇ ਘਰ ਦੇ ਹਰ ਛੱਜੇ, ਹਰ ਅਟਾਰੀ, ਹਰ ਬੂਹੇ ਅੱਗੇ ਪੈਰਾ ਲੱਗ ਗਿਆ ਹੈ। ਕੁਤਵਾਲ ਸਾਹਿਬ ਵੀ ਪਛਾਣੇ, ਜੋ ਲੀਲਾ ਰਾਮ ਦੇ ਪਰਮ ਮਿੱਤਰ ਸਨ, ਪਰ ਇਸ ਵੇਲੇ ਢਾਹ ਲਾਉਣ ਵਾਲੇ ਦਰਿਆ ਦੀ ਤਰ੍ਹਾਂ ਐਂ ਕਰੜੇ ਤੀਵੜ ਤੇ ਵੱਟ ਮੱਥੇ ਤੇ ਪਾਏ ਹੋਏ ਸਨ ਕਿ ਮਾਨੋ ਸਾਰੀ ਹਵੇਲੀ ਨੂੰ ਨਿਗਲ ਜਾਣਗੇ। ਕੁਤਵਾਲ, ਆਪ ਮੇਰੇ ਮਿੱਤਰ ਹੋ, ਪਰ ਰਾਜਸੀ ਮਾਮਲੇ ਬੜੇ ਬੁਰੇ ਹਨ। ਹੁਣ ਮੈਂ ਸਖਤੀ ਕਰਨ ਲਈ ਪਰਵਸ ਹਾਂ, ਆਪ ਝੱਬਦੇ ਸਿੱਖਾਂ ਨੂੰ ਫੜਾ ਦਿਓ। ਲੀਲਾ, ਆਪ ਪਾਤਸ਼ਾਹ, ਮੈਂ ਪਰਜਾ ਹਾਂ, ਔਰ ਮੇਰਾ ਘਰ ਆਪ ਦੇ ਹਾਜ਼ਰ ਹੈ। ਪਤਾ ਪਤਾ ਢੂੰਡ ਲਓ, ਜੋ ਥਾਂ ਜੋ ਜਗ੍ਹਾ ਆਖੋ ਵਿਖਾ ਦਿੰਦਾ ਹਾਂ, ਜਿੱਥੇ ਸਿੱਖ ਮਿਲੇ ਫੜ ਲਓ। ਜੇ ਮੇਰੀ ਹਵੇਲੀ ਵਿੱਚੋਂ ਇੱਕ ਵੀ ਸਿੱਖ ਨਿਕਲ ਪਵੇ ਤਦ ਮੇਰੇ ਨਾਲ ਜੋ ਚਾਹੋ ਕਰੋ, ਮੈਨੂੰ ਉਜ਼ਰ ਨਹੀਂ। ਮੈਂ ਤਾਂ ਆਪ ਦਾ ਦਾਸ ਹਾਂ, ਕਿਸੇ ਗੱਲ ਦਾ ਉਜ਼ਰ ਨਹੀਂ ਕਰ ਸਕਦਾ। ਕਿਸੇ ਦੁਸ਼ਟ ਨੇ ਮਲੂਮ ਆਉਂਦਾ ਹੈ ਕਿ ਮੈਨੂੰ ਦੁੱਖ ਦੇਣ ਲਈ ਇਹ ਖਬਰ ਦਿੱਤੀ ਹੈ। ਪਰ ਅੱਛਾ, ਖੁਦਾਵੰਦ ਕਰੀਮ, ਜਿਸ ਦੀ ਰੱਖੇ ਉਸ ਦੀ ਰਹੇ। ਕੁਤਵਾਲ, ਤਲਾਸ਼ੀ ਦੀ ਕੀ ਲੋੜ ਹੈ, ਆਪ ਹੀ ਕੱਢ ਦਿਓ। ਇਸ ਤਰ੍ਹਾਂ ਮੈਂ ਕੁਛ ਰਿਆਇਤ ਕਰ ਦੇਵਾਂਗਾ ਅਤੇ ਦੂਜੀ ਤਰ੍ਹਾਂ ਨਿਕਲੇ ਤਾਂ ਫਿਰ ਰਹੀ ਹੋਣੀ ਔਖੀ ਹੈ। ਸਾਨੂੰ ਖਬਰ ਬੜੀ ਪੱਕੀ ਮਿਲੀ ਹੈ। ਲੀਲਾ, ਜੇ ਮੇਰੇ ਅੰਦਰ ਹੋਣ ਔਰ ਮੈਂ ਲੁਕਾਓ ਕਰਾਂ ਤਾਂ ਦੇਣਦਾਰ, ਪਰ ਜਦ ਹਾਨੀ ਨਹੀਂ ਤਾਂ ਕੀ ਕਰਾਂ। ਆਪ ਦੇਖ ਲਵੋ, ਬਿਨਾਂ ਦੇਖੇ ਤਸੱਲੀ ਨਹੀਂ ਆਉਣੀ। ਗੱਲ ਕੀ ਇਸ ਤਰ੍ਹਾਂ ਬਹਿਸ ਮਗਰੋਂ ਤਲਾਸ਼ੀ ਸ਼ੁਰੂ ਹੋਈ। ਘਰ ਦਾ ਪੱਤਾ ਪੱਤਾ ਡਿੱਠਾ ਗਿਆ, ਜ਼ਨਾਨੇ ਮਰਦਾਨੇ ਕਮਰੇ ਟੋਲੇ ਗਏ, ਭੋਰੇ ਤਹਿਖਾਨੇ ਸਰਦਖਾਨੇ ਸਭ ਤਲਾਸ਼ੇ ਗਏ, ਮੋਰੀਆਂ ਅਤੇ ਆਲੇ ਤੱਕ ਟੂੰਡੇ ਗਏ, ਪਰ ਸਿੱਖ ਦਾ ਮੁਸ਼ਕ ਵੀ ਨਾ ਲੱਭਾ। ਕੁਤਵਾਲ ਸਾਹਿਬ ਦੀ ਪੂਰੀ ਤਸੱਲੀ ਹੋ ਗਈ, ਪਰ ਐਸੇ ਅਮੀਰ ਘਰ ਵਿੱਚੋਂ ਖਾਲੀ ਹੱਥ ਕੌਣ ਜਾਵੇ। ਇੱਕ ਦਿੱਲੀ ਵੱਲ ਦੇ ਦਫੇਦਾਰ ਜੀ ਲੀਲਾ ਰਾਮ ਨੂੰ ਕਹਿਣ ਲੱਗਾ ਕਿ ਆਪ ਕੀ ਇੱਜ਼ਤ ਖੁਦਾ ਨੇ ਬਚਾਈ ਹੈ, ਪਰ ਕੁਛ ਨਜ਼ਰਾਨਾ ਸਿਪਾਹੀਓ ਕੋ ਇਸ ਰਾਤ ਕੇ ਵਕਤ ਮੇਂ ਤਕਲੀਫ ਕਰਨੇ ਕਾ ਦੇ ਦੋ, ਤੁਮਕੋ ਫਿਰ ਕਭੀ ਤਕਲੀਫ ਨਾ ਹੋਗੀ। ਛੋਟੀ ਮੋਟੀ ਬਾਤ ਰਫਾ ਦਫਾ ਹੋ ਜਾਇਆ ਕਰੇਗੀ ਔਰ ਆਪ ਪੂਰੀ ਸਫਾਈ ਸਰਕਾਰ ਮੇਂ ਹੋ ਜਾਏਗੀ। ਲੀਲਾ ਨੇ ਸੁਣਦੇ ਸਾਰੀ ਇੱਕ ਤਸ਼ਤਰੀ ਮੋਹਰਾਂ ਦੀ ਮੰਗਵਾ ਕੇ ਕੁਤਵਾਲ ਦੇ ਅੱਗੇ ਰੱਖੀ। ਕੁਤਵਾਲ ਸਾਹਿਬ ਲਾਹੌਲ ਲਾਹੌਲ ਕਰਨ ਲੱਗ ਗਏ ਕਿ ਮੈਂ ਔਰ ਰਿਸ਼ਵਤ, ਫਿਰ ਆਪ ਸੇ, ਆਪ ਮੇਰੇ ਦਿਲੀ ਦੋਸਤ ਹੈ। ਲੀਲਾ, ਵੱਡੀ ਤਦ ਆਉਂਦੀ ਜੇ ਮੈਨੂੰ ਆਪ ਅਪਰਾਧੀ ਪਾ ਲੈਂਦੇ, ਤਾਂ ਇਹ ਕੇਵਲ ਆਪ ਦੇ ਸਿਪਾਹੀਆਂ ਦੇ ਦੁੱਧ ਪਾਣੀ ਲਈ ਹੈ। ਗੱਲ ਕੀ ਹਕੀਮਾਂ ਵਾਂਗ ਨਾ ਨਾ ਕਰਦੇ ਕੁਤਵਾਲ ਜੀ ਨੇ ਮੋਹਰਾਂ ਸਿਪਾਹੀਆਂ ਦੇ ਜਲ ਪਾਣੀ ਵਾਸਤੇ ਦਫੇਦਾਰ ਦੀ ਝੋਲੀ ਪਵਾਈਆਂ ਔਰ ਹਨੇਰੀ ਵਾਂਗ ਇੱਕ ਚਹਿਲ ਪਹਿਲ ਕਰਦੇ ਘਰ ਨੂੰ ਵੈਰਾਨੀ ਅਤੇ ਬੇਤਰਤੀਬੀ ਵਿੱਚ ਸੁੱਟ ਕੇ ਟੁਰਦੇ ਹੋਏ। ਸਰਕਾਰੇ ਇਤਲਾਹ ਕਰ ਦਿੱਤੀ ਕਿ ਲੀਲਾ ਰਾਮ ਦਾ ਘਰ ਸਾਫ਼ ਹੈ ਔਰ ਕੋਈ ਸ਼ੱਕ ਵਾਲੀ ਗੱਲ ਨਹੀਂ, ਮੁਖਬਰ ਨੇ ਝੂਠੀ ਖਬਰ ਦਿੱਤੀ ਹੈ। ਹੁਣ ਮੁਖਬਰ ਨੂੰ ਸਜ਼ਾ ਦੇਣ ਦੀ ਥਾਂ ਸਰਕਾਰੋਂ ਥੋੜ੍ਹਾ ਜਿਹਾ ਇਨਾਮ ਮਿਲਿਆ, ਇਸ ਕਰਕੇ ਕਿ ਮਤਾ ਅੱਗੋਂ ਨੂੰ ਖਬਰ ਦੇਣੋਂ ਹਟ ਨਾ ਜਾਵੇ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।